SBS Radio.
ਹਾਜ਼ਰੀਨ, ਉਰਦੂ ਜ਼ਬਾਨ ਦੇ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਕੰਮ ਕਰਨ ਬਾਰੇ ਇੱਕ ਮਕਬੂਲ ਕਲਾਮ ਹੈ, ਕੁਛ ਇਸ਼ਕ ਕੀਆ ਕੁਛ ਕਾਮ ਕੀਆ। ਇਸ ਨਜ਼ਮ ਵਿੱਚ ਅੱਗੇ ਜਾ ਕੇ ਉਹ ਇਹ ਵੀ ਕਹਿੰਦੇ ਨੇ ਕਿ ਕਾਮ ਇਸ਼ਕ ਕੇ ਆੜੇ ਆਤਾ ਰਹਾ ਔਰ ਇਸ਼ਕ ਸੇ ਕਾਮ ਉਲਝਤਾ ਰਹਾ, ਫਿਰ ਆਖਿਰ ਤੰਗ ਆ ਕਰ ਹਮਨੇ ਦੋਨੋਂ ਕੋ ਅਧੂਰਾ ਛੋੜ ਦਿਆ। ਤੁਸੀਂ ਯਕੀਨਨ ਸੋਚ ਰਹੇ ਹੋਵੋਗੇ ਕਿ ਅੱਜ ਅਸੀਂ ਤੁਹਾਡੇ ਨਾਲ ਕੰਮ ਦੀ ਗੱਲ ਕਰਨ ਜਾ ਰਹੇ ਹਾਂ ਜਾਂ ਫਿਰ ਇਸ਼ਕ ਦੀ। ਦੋਸਤੋ, ਅਸੀਂ ਕੰਮ ਦੀ ਹੀ ਗੱਲ ਕਰਾਂਗੇ, ਲੇਕਿਨ ਤੁਹਾਡੇ ਰੂਬਰੂ ਇੱਕ ਅਜਿਹੇ ਮਾਹਿਰ ਨੂੰ ਕਰਵਾਵਾਂਗੇ ਜੋ ਸਾਨੂੰ ਦੱਸਣਗੇ ਕਿ ਅਸੀਂ ਆਪਣੇ ਕੰਮ ਲਈ ਵੀ ਇਸ਼ਕ ਕਿਵੇਂ ਪੈਦਾ ਕਰ ਸਕਦੇ ਹਾਂ। ਮੈਂ ਸਵਾਗਤ ਕਰਨਾ ਚਾਹੁੰਦੀ ਹਾਂ ਗੀਤਾਂਜਲੀ ਪੰਡਿਤ ਜੀ ਦਾ। ਇਹ ਨੋਇਡਾ ਤੋਂ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ। ਹਿੰਦੁਸਤਾਨ ਦੇ ਵੱਡੇ ਕਾਰਪੋਰੇਟ ਅਦਾਰਿਆਂ ਵਿੱਚ ਬਤੌਰ ਹਿਊਮਨ ਰਿਸੋਰਸਿਸ ਚੀਫ ਕੰਮ ਕਰਦੇ ਰਹੇ ਨੇ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਖਬਾਰਾਂ ਵਿੱਚ ਹਿਊਮਨ ਰਿਸੋਰਸਿਸ ਉੱਤੇ ਆਪਣੇ ਲੇਖ ਵੀ ਲਿਖਦੇ ਰਹੇ ਨੇ। ਹਾਜ਼ਰੀਨ, ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਚੱਲੀਏ ਕਿ ਗੀਤਾਂਜਲੀ ਵੀ ਤੁਹਾਡੇ ਅਤੇ ਸਾਡੇ ਵੰਗਰ ਪੰਜਾਬੀ ਨੇ। ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਇਹਨਾਂ ਦੀ ਪੈਦਾਇਸ਼ ਹੋਈ, ਲੇਕਿਨ ਜ਼ਿੰਦਗੀ ਦਾ ਪੇਸ਼ਤਰ ਹਿੱਸਾ ਇਹਨਾਂ ਨੇ ਦਿੱਲੀ ਵਿੱਚ ਗੁਜ਼ਾਰਿਆ। ਦਿਲਚਸਪੀ ਦੀ ਗੱਲ ਇਹ ਵੀ ਹੈ ਕਿ ਗੀਤਾਂਜਲੀ ਬੌਧ ਵਿਚਾਰਧਾਰਾ ਯਾਨੀ ਬੁੱਧਿਸਟ ਆਈਡੀਓਲੋਜੀ ਦੇ ਹਾਮਿਲ ਨੇ, ਜਿਸ ਦੇ ਮੁਤਾਬਿਕ ਇਹ ਆਪਣੀ ਇਬਾਦਤ ਵੀ ਕਰਦੇ ਨੇ। ਸੰਨ 2017 ਵਿੱਚ ਇਹਨਾਂ ਨੇ ਹਿਊਮਨ ਰਿਸੋਰਸਿਸ ਅਤੇ ਆਪਣੀ ਬੌਧ ਵਿਚਾਰਧਾਰਾ ਦਾ ਮੇਲ ਕਰਦੇ ਹੋਏ ਇੱਕ ਕਿਤਾਬ ਲਿਖੀ, ਜਿਸ ਦਾ ਸਰਨਾਵਾ ਹੈ ਬੁੱਧਾ ਐਟ ਵਰਕ, ਜੋ ਕਿ ਹਿੰਦੁਸਤਾਨ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਕੇ ਇਸ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਗੀਤਾਂਜਲੀ, ਤੁਸੀਂ ਆਪਣੇ ਰੁਝੇਵਿਆਂ ਵਿੱਚੋਂ SBS ਪੰਜਾਬੀ ਲਈ ਵਕਤ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਰੁਚਿਕਾ, ਥੈਂਕ ਯੂ ਰੇਡੀਓ SBS, ਬੜਾ ਬੜਾ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਬੁਲਾਇਆ ਆਪਣੇ ਸਟੂਡੀਓ 'ਚ। ਤਾਂ ਨਹੀਂ ਕਹਿ ਸਕਦੀ, ਤੁਸੀਂ ਇੱਕ ਹੋਰ ਕੰਟੀਨੈਂਟ 'ਚ ਬੈਠੇ ਹੋ, ਮੈਂ ਇੱਥੇ ਹਿੰਦੁਸਤਾਨ 'ਚ ਰਹਿੰਦੀ ਹਾਂ।
ਤੁਸੀਂ ਆਪਣੀ ਕਿਤਾਬ ਲਾਂਚ ਕਰਨ ਵਾਸਤੇ ਜਦ ਆਪ ਆਸਟ੍ਰੇਲੀਆ ਕਦੀ ਆਓ ਤੇ ਫਿਰ ਅਸੀਂ ਤੁਹਾਨੂੰ ਆਪਣੇ ਸਟੂਡੀਓ ਵਿੱਚ ਵੀ ਬੁਲਾਵਾਂਗੇ, ਤੁਹਾਡਾ ਇਹ ਵੀ ਅਸੀਂ ਉਲਾਮਾ ਲਾ ਦੇਵਾਂਗੇ। ਗੀਤਾਂਜਲੀ, ਸਾਨੂੰ ਆਪਣੀ ਕਿਤਾਬ ਬਾਰੇ ਦੱਸੋ ਜੀ।
ਹਾਂਜੀ, ਮੇਰੀ ਕਿਤਾਬ ਤੁਸੀਂ ਜਿਹੜਾ ਕਿਹਾ ਹੈ ਬੁੱਧਾ ਐਟ ਵਰਕ
ਜੀ,
ਤੇ ਜਦੋਂ ਮੈਂ ਆਪਣਾ MBA ਇੰਡੀਆ ਦੇ ਟੌਪ ਇੰਸਟੀਚਿਊਟ XLRI ਤੋਂ ਕੀਤਾ ਸੀਗਾ 1994 ਚ, ਤੇ ਫਿਰ ਮੈਂ 1996 ਚ ਮੈਂ ਆਪਣੀ ਜੋਬ ਛੱਡਤੀ ਸੀ, ਬਿਕੋਜ਼ ਮਾਈ ਮਦਰ ਵਾਜ਼ ਇਲ ਐਟ ਦੈਟ ਟਾਈਮ
ਜੀ।
ਫਿਰ ਕਾਫੀ ਸਾਲਾਂ ਦਾ ਵਕਫਾ ਪੈ ਗਿਆ ਬਿਫੋਰ ਆਈ ਕੁਡ ਕਮ ਬੈਕ ਟੂ ਇੰਡੀਆ, ਸਟਾਰਟ ਮਾਈ ਲਾਈਫ ਅਗੇਨ, ਸਟਾਰਟ ਲੁਕਿੰਗ ਫੋਰ ਅ ਜੋਬ। ਉਸ ਵਕਤ ਮੈਨੂੰ ਬੜੀ ਮਾਇੂਸੀਆਂ ਦਾ ਸਾਹਮਣਾ ਕਰਨਾ ਪਿਆ। ਮੈਨੂੰ ਪਤਾ ਚੱਲਿਆ ਕਿ ਕੁਛ ਤੇ ਅੜਚਨ ਹੈਗੀ ਹੈ, ਜਿਹੜੀ ਮੈਨੂੰ ਇੱਕ ਸਿੰਪਲ ਜੀ ਜੋਬ ਨਹੀਂ ਮਿਲ ਰਹੀ, ਡਿਸਪਾਈਟ ਦ ਰਾਈਟ ਕੁਆਲੀਫਿਕੇਸ਼ਨ, ਦ ਰਾਈਟ ਪਰਸਨੈਲਿਟੀ, ਰਾਈਟ ਸਕਿੱਲਸ ਤੁਸੀਂ ਕਹਿ ਸਕਦੇ ਹੋ। ਇਹ ਕੀ ਹੈਗਾ ਜਿਹੜਾ ਮੇਰੇ ਇੰਨੀਆਂ ਅੜਚਨਾਂ ਹੈਗੀਆਂ ਨੇ, ਜਿਹੜੀ ਇੱਕ ਜ਼ਾਹਿਰ ਦੀ ਚੀਜ਼ ਹੋਣੀ ਚਾਹੀਦੀ ਸੀਗੀ ਕਿ ਤੁਸੀਂ ਅਪਲਾਈ ਕੀਤਾ, ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈਗੀ ਹੈ, ਤੁਹਾਨੂੰ ਉਹ ਜੋਬ ਮਿਲਣੀ ਚਾਹੀਦੀ ਸੀ, ਫਿਰ ਕਿਉਂ ਕੀ ਹੋ ਗਿਆ। ਤੇ ਇਹ ਫਰਸਟ੍ਰੇਸ਼ਨ ਜਿਹੜੀ ਸੀਗੀ ਮੇਰੇ ਅੰਦਰ ਬਿਲਡਅਪ ਹੋ ਰਹੀ ਸੀ, ਤੇ ਜਿਹੜੇ ਮੇਰੇ ਪਰਸਨਲ ਸਰਕਮਸਟੈਂਸਿਸ ਸੀਗੇ ਉਹ ਬੜੇ ਕੀ ਕਹਿੰਦੇ ਨੇ ਪੇਚੀਦਾ ਤੇ ਗ੍ਰਿਮ ਸੀਗੇ। ਤੇ ਉਸ ਵਕਤ ਮੇਰੀ ਇੱਕ ਫਰੈਂਡ ਨੇ ਮੈਨੂੰ ਬੁੱਧਿਸਟ ਪ੍ਰੈਕਟਿਸ ਬਾਰੇ ਦੱਸਿਆ ਸੀਗਾ, ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਉਹ ਸਮਝ ਆਈ ਉਸ ਵਕਤ, ਦੋ ਚੀਜ਼ਾਂ। ਪਹਿਲਾਂ ਮੈਨੂੰ ਇਹ ਸਮਝ ਆਇਆ ਕਿ ਜਿਹੜੇ ਮੇਰੇ ਅੰਦਰ ਇਮੋਸ਼ਨਲ ਟਰਮੋਇਲ ਹੈਗਾ, ਜਿਹੜਾ ਮੇਰੇ ਅੰਦਰ ਗੁੱਸਾ ਹੈਗਾ, ਉਹ ਮੇਰੇ ਇਨਵਾਇਰਮੈਂਟ 'ਚ ਰਿਫਲੈਕਟ ਕਰਦਾ। ਇਨਵਾਇਰਮੈਂਟ ਸਾਡਾ ਇੱਕ ਤਰ੍ਹਾਂ ਦਾ ਸ਼ੀਸ਼ਾ ਹੁੰਦਾ ਹੈ, ਜਿਹੜਾ ਸਾਡੀ ਪੂਰੀ ਯੂਨੀਵਰਸ ਉਸ 'ਚ ਰਿਫਲੈਕਟ ਕਰਦੀ ਹੁੰਦੀ ਹੈ। The second thing that I learned is ki sara kuch jira hai gaya, ye meri zindagi meri responsibility hai, this is not ki main kisi nu blame karan ya main kisi utte ungal uthawa ya main kahan ki ide piche is waste nahi hoya mera kaam ya meri te life circumstances is tarah nahi te ho kisi nu main ida koi blame nahi de sakti। ਜਿਹੜੀ ਮੇਰੀ ਜ਼ਿੰਦਗੀ ਹੈਗੀ ਹੈ ਇਹ ਮੇਰਾ ਦਰਪਣ ਹੈ ਐਂਡ ਓਨਲੀ ਆਈ ਕੈਨ ਡਰਾ ਦ ਮੋਸਟ ਬਿਊਟੀਫੁਲ ਪਿਕਚਰ ਇਨ ਦਿਸ ਮੇਰਾ
ਜੀ
ਇਹ ਦੋ ਚੀਜ਼ਾਂ ਮੈਂ ਬੜੀ ਆਪਣੇ ਕੀ ਕਹਿੰਦੇ ਨੇ ਦਿਲ ਦੇ ਕਰੀਬ ਰੱਖਦੇ ਹੋਏ ਤੇ ਮੈਨੂੰ ਪਹਿਲਾਂ ਇੱਕ ਓਪਰਚੁਨਿਟੀ ਮਿਲੀ ਦੂਜੀ ਤੇ ਤੀਜੀ ਫਿਰ ਮੁੜ ਕੇ ਦੇਖਿਆ ਹੀ ਨਹੀਂ ਲਾਈਫ ਅੱਗੇ ਵਧਦੀ ਚਲੀ ਗਈ ਮੈਂ ਫਿਰ ਮੈਨੂੰ ਐਜ਼ ਅ ਹਿਊਮਨ ਰਿਸੋਰਸਿਸ ਪ੍ਰੋਫੈਸ਼ਨਲ ਐਂਡ ਐਜ਼ ਅ ਹਿਊਮਨ ਰਿਸੋਰਸਿਸ ਪ੍ਰੈਕਟੀਸ਼ਨਰ ਮੈਂ ਓਬਜ਼ਰਵ ਕਰਦੀ ਸੀ ਸਾਰਾ ਟਾਈਮ ਕਿ ਨਾ ਲੋਕੀ ਕਿਸ ਤਰ੍ਹਾਂ ਸਕਸੀਡ ਕਰ ਰਹੇ ਨੇ ਜਾਂ ਕਿਸ ਤਰ੍ਹਾਂ ਨਹੀਂ ਸਕਸੀਡ ਕਰ ਰਹੇ ਨੇ ਤੁਹਾਨੂੰ ਮੈਂ ਦੱਸਾਂ ਕਿ ਗੈਲਪ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੋਲਿੰਗ ਆਰਗਨਾਈਜੇਸ਼ਨ ਹੈ ਔਰ ਉਹਨੇ ਬੜਾ ਆਪਣਾ ਇੱਕ ਨਾਮ ਬਣਾਇਆ ਹੈ ਫੋਰ ਇੰਪਲੋਈ ਇੰਗੇਜਮੈਂਟ ਆਵੇ ਗੈਲਪ ਸੇਸ ਦੈਟ 87% ਆਫ ਦ ਗਲੋਬਲ ਵਰਕਫੋਰਸ ਇਜ਼ ਡਿਸਇੰਗੇਜਡ ਇਟ ਇਜ਼ ਨਾਟ ਇੰਗੇਜਡ ਐਟ ਇਟਸ ਪਲੇਸ ਆਫ ਵਰਕ
ਠੀਕ ਹੈ ਜੀ
ਇਹ ਬੜੀ ਬਹੁਤ ਵੱਡਾ ਨੰਬਰ ਹੈਗਾ ਤੇ ਅਸੀਂ ਕਿਉਂ ਸਫ਼ਰ ਕਰਨੇ ਆ ਕੀ ਹੁੰਦਾ ਹੈ ਦੇਖੀਏ ਸਾਨੂੰ ਜਦੋਂ ਨੌਕਰੀ ਨਹੀਂ ਆਉਂਦੀ ਅਸੀਂ ਬਸ ਅਰਸਦੇ ਹਾਂ ਕਿ ਵੀ ਨੌਕਰੀ ਹੋਣੀ ਚਾਹੀਦੀ ਹੈ ਜੇ ਨੌਕਰੀ ਲੱਗ ਰਿਹਾ ਉਹ ਤੇ ਸਭ ਕੁਛ ਠੀਕ ਹੋ ਜਾਣਾ ਫਿਰ ਉਹਦੇ ਨਾਲ ਦਿਸ ਇਜ਼ ਅ ਕਾਮਨ ਥੋਟ ਜਦੋਂ ਹੁੰਦੀ ਹੈ ਤੇ ਅਸੀਂ ਉਹਨੂੰ ਇੰਜੋਏ ਨਹੀਂ ਕਰ ਸਕਦੇ ਵੀ ਆਰ ਨੋਟ ਏਬਲ ਟੂ ਗਿਵ ਆਰ ਬੈਸਟ ਜਿਹੜਾ 100% ਐਟ ਦ ਪਲੇਸ ਆਫ ਵਰਕ ਸੋ ਇਹਦਾ ਕੀ ਰਾਜ਼ ਹੈਗਾ ਕੀ ਚੀਜ਼ ਹੈਗੀ ਹੈ ਵਿਚ ਸਟੋਪਸ ਆ
ਜੀ
ਤੇ ਮੈਂ ਆਪਣੀ ਓਬਜ਼ਰਵੇਸ਼ਨ ਕੀਤੀ ਮੈਂ ਆਪਣੀ ਥੋੜ੍ਹੀ ਜਿਹੀ ਪਰਸਨਲ ਰਿਸਰਚ ਕਹਿ ਲਓ ਤੁਸੀਂ ਉਹ ਕੀਤੀ ਮੈਂ ਦੇਖਦੀ ਰਹੀ ਕਈ ਸਾਲਾਂ ਕਿ ਕੀ ਹੈਗਾ ਕਿ ਕੁਛ ਲੋਕ ਸਕਸੀਡ ਕਰਦੇ ਨੇ ਬੜੇ ਪੋਜ਼ਿਟਿਵ ਰਹਿੰਦੇ ਨੇ ਤੇ ਇਟ ਇਜ਼ ਨੋਟ ਅਬਾਊਟ ਐਨੀ ਵਨ ਸਕੂਲ ਆਫ ਬੁੱਧਿਜ਼ਮ ਬਟ ਬੁੱਧਿਜ਼ਮ 'ਚ ਕਈ ਇਸ ਤਰ੍ਹਾਂ ਦੀਆਂ ਪ੍ਰਿੰਸੀਪਲਸ ਨੇ ਜੇ ਵੈਨ ਵੀ ਅਪਲਾਈ ਦੈਮ ਸਿਸਟਮੈਟਿਕਲੀ ਐਂਡ ਵੈਰੀ ਕੌਨਸ਼ੀਅਸਲੀ ਤੇ ਵੀ ਆਰ ਏਬਲ ਟੂ ਗਿਵ ਆਰ ਬੈਸਟ ਜਿੱਥੇ ਅਸੀਂ ਕੰਮ ਕਰਦੇ ਹਾਂ ਵੀ ਆਰ ਏਬਲ ਟੂ ਬ੍ਰਿੰਗ ਆਊਟ ਆਰ ਬੈਸਟ ਸੈਲਫ ਅਸੀਂ ਕੰਮ ਨੂੰ ਵੀ ਇੰਜੋਏ ਕਰ ਸਕਦੇ ਹਾਂ ਰਿਲੇਸ਼ਨਸ਼ਿਪਸ ਬੈਟਰ ਹੋ ਜਾਂਦੀਆਂ ਨੇ ਜਿਹੜੀ ਸਾਡੀ ਤਰੱਕੀ ਹੈ ਉਹ ਅੱਗੇ ਠੀਕ ਹੁੰਦੀ ਹੈ ਜਿਹੜੀ ਇੱਕ ਫੀਲਿੰਗ ਹੈਗੀ ਹੈ ਫੁਲਫਿਲਮੈਂਟ ਵਾਲੀ ਉਹ ਹੋ ਜਾਂਦੀ ਹੈ ਨਹੀਂ ਤੇ ਬੜਾ ਰਿਗਰੈਟ ਰਹਿੰਦਾ ਸਾਨੂੰ ਜਦੋਂ ਅਸੀਂ ਕੁਛ ਸਾਲਾਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਆਪਾਂ ਕਹਿੰਦੇ ਹਾਂ ਕਿ ਉਹ ਓਪਰਚੁਨਿਟੀ ਹੈ ਜਿਹੜੀ ਮਿਲੀ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਉਸ ਤਰ੍ਹਾਂ ਨਹੀਂ ਹੋਇਆ ਕਾਸ਼ ਇਸ ਤਰ੍ਹਾਂ ਹੋ ਜਾਂਦਾ ਇਹ ਸਾਰੇ ਸਾਰੇ ਜਿਹੜੇ ਰਿਗਰੈਟਸ ਨੇ ਇਹ ਫਿਰ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਕੌਨਸ਼ੀਅਸ
ਗੀਤਾਂਜਲੀ ਮੈਂ ਤੁਹਾਡੀ ਇਹ ਗੱਲਬਾਤ ਤੋਂ ਅੰਦਾਜ਼ਾ ਜੇ ਸਹੀ ਲਾਇਆ ਤਾਂ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਇਨਸਾਨ ਚਾਹੇ ਅਤੇ ਜਿਹੜਾ ਕਹਿੰਦਾ ਕਿ ਇਹ ਫਲਾਣੀ ਨੌਕਰੀ ਮੇਰੇ ਹੱਥ ਵਿੱਚ ਨਹੀਂ ਆ ਰਹੀ ਜਾਂ ਫਲਾਣੀ ਨੌਕਰੀ ਮੇਰੇ ਹੱਥ ਵਿੱਚ ਨਹੀਂ ਹੈਗੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਨੌਕਰੀ ਹੱਥ ਵਿੱਚ ਕਰਨਾ ਵੀ ਇਨਸਾਨ ਦੇ ਜਾਂ ਐਪਲੀਕੈਂਟ ਦੇ ਆਪਣੇ ਹੱਥ ਵਿੱਚ ਹੈ ਜੇ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦਾ ਪਾਲਣ ਕਰੇ
ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਕੋਈ ਜ਼ਰੂਰੀ ਨਹੀਂ ਕਿ ਉਹੀ ਨੌਕਰੀ ਮਿਲੇ ਪਰ ਜਿਹੜੀ ਉਹਦੇ ਇਕੁਇਵਲੈਂਟ ਜਾਂ ਬੈਟਰ ਵੀ ਹੋ ਸਕਦੀ ਹੈ
ਠੀਕ ਹੈ
ਜਿਸ ਤਰ੍ਹਾਂ ਸਾਡੇ ਵੀ ਕੈਨ ਨਾਟ ਸੀ ਆਰ ਓਨ ਆਈਬ੍ਰਾਊਜ਼ ਯੂ ਨੋ ਬਿਕਾਜ਼ ਦੇ ਆਰ ਔਨ ਆਰ ਫੇਸ ਸਾਡੇ ਕੋਲ ਸਾਰੀ ਉਹ ਚੀਜ਼ਾਂ ਨੇ ਸਾਡਾ ਸਾਡੇ ਕੋਲ ਸਾਰੀ ਉਹ ਵਿਜ਼ਡਮ ਹੈ ਸਾਡਾ ਸਾਰੇ ਕੋਲ ਉਹ ਗਿਆਨ ਹੈਗਾ ਜਿਹੜਾ ਸਾਨੂੰ ਠੀਕ ਰੱਖ ਸਕਦਾ ਹੈ ਆਪਾਂ ਦੂਜਿਆਂ ਨੂੰ ਜ਼ਰੂਰ ਚੀਜ਼ਾਂ ਸਿਖਾ ਸਕਦੇ ਹਾਂ ਬਟ ਖੁਦ ਜਸਟ ਐਜ਼ ਵੀ ਕੈਨ ਨਾਟ ਸੀ ਆਰ ਆਈਬ੍ਰਾਊਜ਼ ਸਾਡਾ ਗਿਆਨ ਸਾਡੇ ਉੱਤੇ ਲਾਗੂ ਨਹੀਂ ਹੁੰਦਾ
ਪਹਿਲਾਂ ਜ਼ਿਕਰ ਕੀਤਾ ਸੀ ਕਿ ਤੁਸੀਂ ਇਸ ਕਿਤਾਬ ਵਿੱਚ ਸ਼ਾਇਦ ਇਹ ਵੀ ਦੱਸਣਾ ਚਾਹੁੰਦੇ ਹੋ ਕਿ ਪਹਿਲਾਂ ਅਸੀਂ ਆਪਣੀ ਮਰਜ਼ੀ ਦਾ ਕੰਮ ਕਿਵੇਂ ਲੱਭ ਲਈਏ ਅਤੇ ਫਿਰ ਜਿਹੜਾ ਅਸੀਂ ਕੰਮ ਲੱਭ ਲੈਂਦੇ ਹਾਂ ਉਸ ਵਿੱਚ ਅਸੀਂ ਬਿਹਤਰ ਤਰੀਕੇ ਨਾਲ ਪਰਫੋਰਮ ਕਿਸ ਤਰ੍ਹਾਂ ਕਰ ਸਕੀਏ ਉਸ ਕੰਮ ਵਿੱਚ ਅਸੀਂ ਤਰੱਕੀ ਦਰ ਤਰੱਕੀ ਕਿਸ ਤਰ੍ਹਾਂ ਹਾਸਲ ਕਰੀਏ ਸੋ ਕੰਮ ਦੇ ਨਾਲ ਇਸ਼ਕ ਕਿਸ ਤਰ੍ਹਾਂ ਪੈਦਾ ਕਰਨਾ ਹੈ ਇਹ ਤੁਸੀਂ ਆਪਣੀ ਕਿਤਾਬ ਵਿੱਚ ਸੁਨੇਹਾ ਜਿਹੜਾ ਦਿੱਤਾ ਹੈ ਉਹ ਇਹ ਵੀ ਹੈ ਕਿ ਆਪਣੇ ਕੰਮ ਦੇ ਨਾਲ ਇਸ਼ਕ ਕਿਸ ਤਰ੍ਹਾਂ ਪੈਦਾ ਕਰਨਾ ਹੈ
ਪਹਿਲਾਂ ਤੁਸੀਂ ਆਪਣੇ ਨਾਲ ਹੀ ਇਸ਼ਕ ਕਰਨਾ ਪੈਂਦਾ ਫਿਰ ਹੀ ਕੰਮ ਨਾਲ ਤੁਸੀਂ ਇਸ਼ਕ ਕਰ ਸਕਦੇ ਹੋ
ਜੀ
ਐਂਡ ਦ ਸਟਾਰਟਿੰਗ ਪੁਆਇੰਟ ਇਜ਼ ਆਫ ਐਕਸੈਪਟੈਂਸ ਲਵ ਐਂਡ ਰਿਸਪੈਕਟ ਫੋਰ ਵਨ ਸੈਲਫ ਅਸੀਂ ਨਾ ਆਪਣੀ ਰਿਸਪੈਕਟ ਕਰਨੇ ਆ ਨਾ ਦੂਜਿਆਂ ਦੀ ਕਰਨੇ ਆ ਜਦੋਂ ਕੁਛ ਲੋਕੀ ਹੁੰਦੇ ਨੇ ਉਹ ਸੋਚਦੇ ਨੇ ਕਿ ਨਹੀਂ ਨਹੀਂ ਅਸੀਂ ਤੇ ਬੜੇ ਆਪਣੀ ਰਿਸਪੈਕਟ ਤੇ ਬੜੀ ਕਰਦੇ ਹਾਂ, ਦੂਜਿਆਂ ਨੂੰ ਕੁਛ ਨੀ ਸਮਝਦੇ, ਤੇ ਉਹ ਕੋਈ ਐਟੀਟਿਊਡ ਰਿਸਪੈਕਟਫੁਲਨੈਸ ਨਹੀਂ ਹੈਗਾ, ਉਹ ਤੇ ਐਰੋਗੈਂਸ ਹੋ ਜਾਂਦੀ ਹੈ
ਬਿਲਕੁਲ।
ਬਟ ਕੁਛ ਲੋਕ ਕੀ ਸਮਝਦੇ ਨੇ ਕਿ ਉਹ ਕਿਸੇ ਕੰਮ ਦੇ ਨਹੀਂ, ਸਾਰੀ ਦੁਨੀਆਂ ਬੜੀ ਹੁਸ਼ਿਆਰ ਹੈ ਪਰ ਉਹਨਾਂ ਨੂੰ ਕੁਛ ਨੀ ਆਉਂਦਾ। ਹਾਂਜੀ ਹਾਂ, ਇਨਸਿਕਿਉਰਿਟੀ ਕਹਿ ਲੋ, ਇਨਸਿਕਿਉਰਿਟੀ ਕਹਿ ਲੋ, ਕੁਛ ਵੀ ਉਹਦਾ ਵਰਡ ਨਾ ਇੰਪੋਰਟੈਂਟ ਨਹੀਂ ਹੈਗਾ, ਲੇਕਿਨ ਜਿਹੜੀ ਅਪਰੋਚ ਹੈਗੀ ਹੈ ਲਾਈਫ ਦੀ, ਕਿ ਲਾਈਫ ਇਜ਼ ਇਨਹੈਰੈਂਟਲੀ ਵਰਦੀ ਆਫ ਰਿਸਪੈਕਟ, ਇਹ ਬੜੀ ਵੱਡੀ ਚੀਜ਼ ਹੈਗੀ ਹੈ, ਇਹ ਸਾਨੂੰ ਅੱਗੇ ਲੈ ਕੇ ਜਾ ਸਕਦੀ ਹੈ। ਐਂਡ ਜਿਹੜੀ ਸਾਡੀਆਂ ਰਿਲੇਸ਼ਨਸ਼ਿਪਸ ਨੇ ਕੰਮ ਦੀ ਜਗ੍ਹਾ ਤੇ, ਜਿਹੜੀਆਂ ਅਸੀਂ ਇੰਟਰੈਕਸ਼ਨ ਕਹਿ ਸਕਦੇ ਹਾਂ, ਇੰਟਰਪਰਸਨਲ ਰਿਲੇਸ਼ਨਸ਼ਿਪਸ ਕਹਿ ਸਕਦੇ ਹਾਂ, ਉਹ ਬੜੀ ਬਿਹਤਰ ਹੋ ਜਾਂਦੀ ਹੈ ਜਦੋਂ ਅਸੀਂ
ਗੀਤਾਂਜਲੀ। ਸਾਡੇ SBS ਪੰਜਾਬੀ ਦੇ ਜਿਹੜੇ ਸ਼ਰੋਤੇ ਨੇ ਉਹ ਕਾਫੀ ਸਾਰੇ ਅਜਿਹੇ ਨੇ ਜੋ ਕਿ ਨੌਕਰੀ ਦੀ ਤਲਾਸ਼ ਵਿੱਚ ਹੋਣਗੇ ਜਿਹੜੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਕਿਉਂਕਿ ਇਹ ਲੋਕ ਆਸਟ੍ਰੇਲੀਆ ਆਉਣ ਵਾਲੇ ਜ਼ਿਆਦਾਤਰ ਬਤੌਰ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ। ਤੁਸੀਂ ਇਹਨਾਂ ਨੂੰ ਆਪਣੀ ਨੌਕਰੀ ਦੀ ਤਲਾਸ਼ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਲਈ ਅਤੇ ਫਿਰ ਜਦ ਨੌਕਰੀ ਮਿਲ ਜਾਵੇ ਉਸ ਵਿੱਚ ਤਰੱਕੀ ਕਰਨ ਲਈ ਤੁਸੀਂ ਕੀ ਸਲਾਹ ਦਵੋਗੇ ਜਿਹੜੇ ਬੱਚੇ ਦੂਰੋਂ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਕੱਲਮ ਕੱਲੇ ਇੱਕ ਅਜਨਬੀ ਮੁਲਕ ਵਿੱਚ ਇੱਕ ਅਜਨਬੀ ਸਮਾਜ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਤੁਸੀਂ ਆਪਣੀ ਕਿਤਾਬ ਤੋਂ ਅਤੇ ਆਪਣੀ ਜਿਹੜੀ ਬੌਧ ਵਿਚਾਰਧਾਰਾ ਹੈ ਜਾਂ ਆਪਣੇ ਹਿਊਮਨ ਰਿਸੋਰਸਿਸ ਦੀ ਤੁਹਾਡੀ ਮਹਾਰਤ ਹੈ ਇਸ ਦੇ ਬਾਰੇ, ਇਸ ਦੇ ਵਿੱਚੋਂ ਤੁਸੀਂ ਕਿਹੜਾ ਵਰਕਾ ਪਾੜ ਕੇ ਉਹਨਾਂ ਨੂੰ ਦਿਓਗੇ ਕਿ ਇਹ ਤੁਸੀਂ ਫੜ ਲਓ ਤੇ ਤੁਹਾਡੀ ਜ਼ਿੰਦਗੀ 'ਚ ਆਸਾਨੀਆਂ ਪੈਦਾ ਹੋ ਜਾਣਗੀਆਂ?
ਦੇਖੋ ਜੀ, ਉਹ ਵਰਕਾ ਤੇ ਫਿਰ ਵੱਡਾ ਲੰਬਾ ਵੀ ਹੋ ਸਕਦਾ ਹੈ।
ਯਕੀਨਨ ਤਾਂ ਹੀ ਤੁਸੀਂ ਕਿਤਾਬ ਲਿਖੀ ਹੈ, ਇੱਕ ਵਰਕਾ ਤੇ ਨਹੀਂ ਸੀ।
ਨਹੀਂ, ਇੱਕ ਵਰਕਾ ਤੇ ਨਹੀਂ ਹੈਗਾ। ਪਹਿਲੀ ਚੀਜ਼ ਤੇ ਵੀ ਇਹ ਹੀ ਹੈਗੀ ਹੈ ਕਿ ਜਿਹੜਾ ਕੁਛ ਅੰਦਰ ਹੈਗਾ ਉਹ ਕੁਛ ਹੀ ਵਾਰ ਸਾਨੂੰ ਦਿਖਦਾ ਹੈ, ਉਹ ਦੁਨੀਆਂ ਸਾਨੂੰ ਦਿਖਾਉਂਦੀ ਹੈ ਜਿਵੇਂ ਇੱਕ ਸ਼ੀਸ਼ਾ ਹੁੰਦਾ ਹੈ। ਤੇ ਪਹਿਲਾਂ ਬਾਹਰ ਦੀ ਸਫਾਈ ਕਰਨਾ ਠੀਕ ਹੈ, ਬਟ ਪਹਿਲਾਂ ਤੇ ਸਭ ਤੋਂ ਆਪਣੀ ਅੰਦਰ ਦੀ ਸਫਾਈ ਕਰਨੀ ਪੈਂਦੀ ਹੈ। ਵਾਈ ਡੂ ਆਈ ਵਾਂਟ ਅ ਜੋਬ? ਅਗਰ ਮੇਰੇ ਇੰਟੈਂਸ਼ਨ ਕੁਛ ਸਿੱਖਣ ਵਾਲੇ ਹੋਣ, ਜਿਹੜਾ ਮੇਰਾ ਭਾਵ ਹੈ ਉਹ ਸਿੱਖਣ ਵਾਲਾ ਹੋਏ, ਸਰਵਿਸ ਵਾਲਾ ਹੋਏ, ਸਰਵਿਸ ਓਰੀਐਂਟਡ ਹੋਏ, ਤੇ ਪਹਿਲਾਂ ਜੇ ਮੈਨੂੰ ਉਹ ਨੌਕਰੀ ਵੀ ਨਾ ਮਿਲੇ ਜਿਹੜੀ ਮੈਂ ਸੋਚਦੀ ਹਾਂ ਕਿ ਮੈਨੂੰ ਮਿਲਣੀ ਚਾਹੀਦੀ ਹੈ
ਜੀ,
ਮੈਂ ਕਿਸੇ ਹੋਰ ਚੀਜ਼ ਨਾਲ ਵੀ ਬਿਗਿਨ ਕਰਕੇ ਮੈਂ ਉੱਥੇ ਪਹੁੰਚ ਸਕਦੀ ਹਾਂ, ਉੱਥੋਂ ਵੀ ਅੱਗੇ ਜਾ ਸਕਦੀ ਹਾਂ
ਜੀ।
ਤੇ ਜਿਹੜੀ ਅਪਰੋਚ ਹੈਗੀ ਹੈ, ਅਪਰੋਚ ਐਂਡ ਐਟੀਟਿਊਡ ਦੋਨੋਂ ਜਿਹੜੇ ਨੇ ਉਹ ਆਪਣੇ ਠੀਕ ਰੱਖ ਕੇ ਨੌਕਰੀ ਲੱਭੀ ਜਾਏ ਤੇ ਉਹਦੇ ਵਿੱਚ ਬੜਾ ਆਸਾਨੀ ਹੋ ਜਾਂਦੀ ਹੈ ਨੌਕਰੀ ਮਿਲਣ 'ਚ, ਅਪਰੋਚ ਜਿਹੜੀ ਹੈਗੀ ਹੈ। ਫਿਰ ਜਿਹੜਾ ਜਿਸ ਤਰ੍ਹਾਂ ਮੈਂ ਆਪਣੀ ਕਿਤਾਬ 'ਚ ਲਿਖਿਆ ਕਿ ਜਦੋਂ ਮੈਂ ਲੱਭਣੀ ਸ਼ੁਰੂ ਕੀਤੀ ਸੀ ਕਿ ਨੌਕਰੀ, ਮੈਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਸ ਵਕਤ ਬੜਾ ਟਾਈਮ ਵੀ ਲੱਗਿਆ
ਜੀ,
ਤੇ ਬਾਰ ਬਾਰ ਇਹ ਹੀ ਸੀਗਾ ਕਿ ਮੈਂ ਕੀ ਚੀਜ਼ ਹੁਣ ਆਪਣੇ 'ਚ ਚੇਂਜ ਕਰਾਂ ਕਿ ਮੈਨੂੰ ਉਹ ਓਪਰਚੁਨਿਟੀ, ਮੈਨੂੰ ਉਹ ਬ੍ਰੇਕ ਥਰੂ ਮਿਲੇ
ਜੀ,
ਮੈਂ ਕੀ ਚੀਜ਼ ਆਪਣੇ 'ਚ ਠੀਕ ਕਰਾਂ, ਮੈਂ ਕੀ ਚੀਜ਼ ਸਿੱਖ ਸਕਦੀ ਹਾਂ, ਮੈਂ ਕੀ ਚੀਜ਼ ਆਪਣੇ ਨਾਲ ਜੋੜ ਸਕਦੀ ਹਾਂ ਕਿ ਮੈਂ ਕੁਛ ਅੱਗੇ ਵੱਧ ਸਕਾਂ। ਜਿਹੜੀ ਓਪਰਚੁਨਿਟੀ ਸਾਹਮਣੇ ਆਉਂਦੀ ਹੈ, ਸਾਡੇ ਹੁੰਦੀ ਹੈ, ਅਸੀਂ ਉਸਨੂੰ ਕਈ ਵਾਰੀ ਓਵਰਲੁੱਕ ਕਰ ਜਾਂਦੇ ਹਾਂ, ਸਾਨੂੰ ਜਾਂ ਫਿਰ ਵਿਜ਼ਡਮ ਨਹੀਂ ਆਉਂਦੀ, ਜਾਂ ਅਸੀਂ ਇੰਪੇਸ਼ੈਂਟ ਹੁੰਦੇ ਹਾਂ, ਜਾਂ ਉਹਨੂੰ ਰੈਕਗਨਾਈਜ਼ ਕਰਨਾ ਸੌਖਾ ਨਹੀਂ ਆਉਂਦਾ ਸਾਡੇ ਵਾਸਤੇ, ਤੇ ਫਿਰ ਉਹ ਸਾਰੀਆਂ ਚੀਜ਼ਾਂ ਥੋੜਾ ਜਿਹਾ ਆਪਣਾ ਮਾਇੰਡ ਸੈਟਲ ਕਰਕੇ, ਮਾਇੰਡ ਨੂੰ ਕਾਮ ਕਰਕੇ ਜੇ ਕੰਮ ਕੀਤਾ ਜਾਏ ਤੇ ਫਿਰ ਉਹ ਚੀਜ਼ਾਂ ਸੌਖੀਆਂ ਹੋ ਜਾਣ।
ਯਾਨੀ ਤੁਸੀਂ ਗੀਤਾਂਜਲੀ ਕਿਤਾਬ ਦਾ ਸਰਨਾਵਾ ਰੱਖਿਆ ਹੈ ਬੁੱਧਾ ਐਟ ਵਰਕ, ਕੀ ਤੁਸੀਂ ਕਹਿਣਾ ਇਹ ਚਾਹੁੰਦੇ ਹੋ ਕਿ ਇਨਸਾਨ ਨੂੰ ਆਪਣੇ ਕੰਮ ਦੀ ਜਗ੍ਹਾ ਤੇ ਵੀ ਬੁੱਧਾ ਵਰਗਾ, ਬੁੱਧ ਵਰਗਾ ਬੁੱਧੀਮਾਨ ਹੋਣਾ ਚਾਹੀਦਾ, ਉਸ ਵਰਗਾ ਸਿਆਣਾ ਹੋਣਾ ਚਾਹੀਦਾ, ਸੂਝਵਾਨ, ਸਮਝਦਾਰ, ਤੁਹਮਲ ਵਾਲਾ, ਸ਼ਾਂਤ, ਇਹ ਕਹਿਣਾ ਚਾਹੁੰਦੇ ਹੋ?
ਬਿਲਕੁਲ,
ਦੂਸਰੇ ਬਾਰੇ ਪਿਆਰ, ਮੁਹੱਬਤ ਔਰ ਇੱਜ਼ਤ ਆਪਣੇ ਦਿਲ ਚ,
ਜਿਹੜੀ ਗਿਆਨ ਦਾ ਭੰਡਾਰ ਸੀਗਾ ਸ਼ਾਕਯਮੁਨੀ ਬੁੱਧਾ ਦੇ ਕੋਲ, ਜਿਹੜਾ ਉਹਨਾਂ ਦਾ ਦੇਖਣ ਦਾ ਨਜ਼ਰੀਆ ਸੀਗਾ
ਜੀ,
ਹਰ ਚੀਜ਼ ਨੂੰ, ਲੋਕਾਂ ਨੂੰ, ਲਾਈਫ ਦੇ ਸਰਕਮਸਟੈਂਸਿਸ ਨੂੰ, ਜਿਹੜੀਆਂ ਜਿੰਨਾ ਉਹਨਾਂ ਨੇ ਕੀ ਕਹਿੰਦੇ ਨੇ ਜਿਹੜੀ ਉਹਨਾਂ ਦੀ ਜਰਨੀ ਸੀਗੀ 40-45 ਸਾਲਾਂ ਦੀ ਐਜ ਅ ਟੀਚਰ, ਐਜ ਅ ਪ੍ਰੀਚਰ, ਐਜ ਅ ਗੁਰੂ, ਉਹ ਸੌਖੀ ਨਹੀਂ ਸੀਗੀ
ਜੀ.
ਉਹਨਾਂ ਨੇ ਬੜੀ ਸ਼ਾਨ ਸ਼ੌਕਤ ਲਗਜ਼ਰੀ ਛੱਡ ਕੇ ਆਪਣਾ ਇਹ ਰਸਤਾ ਬਣਾਇਆ ਸੀਗਾ, ਤੇ ਰਸਤਾ ਵੀ ਸੌਖਾ ਨਹੀਂ ਸੀਗਾ
ਜੀ, ਬਿਲਕੁਲ. ਉਹ ਇੱਕ ਸ਼ਹਿਜ਼ਾਦਾ ਸੀ
ਬੜਾ. ਹਾਂਜੀ ਬਿਲਕੁਲ. ਦੁਨੀਆ ਉਹਨੂੰ ਅੱਜ ਵੀ, ਅੱਜ ਤੁਸੀਂ ਮੰਨੋ 2700 ਸਾਲ ਬਾਅਦ ਵੀ ਇੱਕ ਛਾਪ ਛੱਡ ਗਿਆ ਬੰਦਾ, ਤੇ ਔਰ ਉਹਨਾਂ ਨੇ ਕਦੇ ਨੀ ਕਿਹਾ ਕਿ ਮੈਂ ਰੱਬ ਹਾਂ ਜਾਂ ਮੈਨੂੰ ਰੱਬ ਨੇ ਹੈਲਪ ਕੀਤੀ ਹੈ. ਹਰ ਵਕਤ ਉਹਨਾਂ ਨੇ ਇਹੀ ਕਿਹਾ ਕਿ ਇਨਸਾਨ ਸਭ ਕੁਛ ਹੈ, ਇਨਸਾਨ ਜੇ ਆਪਣੇ ਉੱਤੇ ਡਿਪੈਂਡ ਕਰੇ ਤੇ ਸਭ ਕੁਛ ਹੋ ਸਕਦਾ ਹੈ. ਜੀ ਉਹਨਾਂ ਨੇ ਹਮੇਸ਼ਾ ਕਿਹਾ ਤੁਸੀਂ ਜੇ ਆਪਣਾ ਮਾਇੰਡ ਸ਼ਾਂਤ ਕਰ ਲਓ ਤੁਸੀਂ ਸਭ ਕੁਛ ਕਰ ਸਕਦੇ. ਪ੍ਰੋਬਲਮ ਇਹੀ ਆਉਂਦੀ ਹੈ ਕਿ ਅਸੀਂ ਇਮੋਸ਼ਨਲੀ ਸ਼ਾਂਤ ਨਹੀਂ ਹੁੰਦੇ ਤੇ ਫਿਰ
ਉਹਨਾਂ ਦਾ ਮਸ਼ਹੂਰ ਕਲਾਮ ਹੈ ਇੱਕ ਕਿ ਬੀ ਲਾਈਟ ਐਂਡ ਟੂ ਦਾਈ ਸੈਲਫ, ਕਿ ਆਪਣੀ ਰੋਸ਼ਨੀ ਆਪ ਬਣੋ. ਸੋ ਸ਼ਾਇਦ ਜੇ ਮੈਂ ਸਹੀ ਸਮਝ ਰਹੀ ਹਾਂ ਤੇ ਤੁਸੀਂ ਉਸੇ ਤਰਜ਼ ਤੇ ਆਪਣੀ ਕਿਤਾਬ ਜਾਂ ਆਪਣੀ ਜਿਹੜੀ ਵਿਚਾਰਧਾਰਾ ਹੈ ਤੁਸੀਂ ਉਸੇ ਤਰਜ਼ ਤੇ ਅੱਗੇ ਚਲਾਈ. ਗੀਤਾਂਜਲੀ, ਮੈਂ ਜਾਂਦੇ ਜਾਂਦੇ ਇੱਕ ਗੱਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਸਾਨੂੰ ਪੰਜਾਬੀ ਸਮਾਜ ਵਿੱਚ ਬਹੁਤ ਵਿਚਾਰਧਾਰਾ ਦੇ ਹਾਮਿਲ ਬਹੁਤ ਘੱਟ ਮਿਲਦੇ ਨੇ, ਤੇ ਤੁਸੀਂ ਆਪਣੇ ਵਰਗੇ ਮਤਲਬ ਕਿੰਨੇ ਕੁ, ਬਹੁਤ ਘੱਟ ਤੁਹਾਨੂੰ ਵੀ ਪੰਜਾਬੀ ਨਜ਼ਰ ਆਉਂਦੇ ਹੋਣਗੇ ਇਸ ਦੇ ਵਿੱਚ, ਲੇਕਿਨ ਦੁਨੀਆ ਭਰ ਵਿੱਚ ਪੰਜਾਬੀ ਸਮਾਜ ਦੇ ਵਿੱਚ ਬਹੁਤ ਵਿਚਾਰਧਾਰਾ ਦਾ ਫੈਲਾਅ ਘੱਟ ਕਿਉਂ ਦਿਸਦਾ ਹੈ, ਨਾ ਦੇ ਬਰਾਬਰ ਹੈ?
ਆਈ ਐਮ ਨੋਟ ਸ਼ੋਰ ਅਬਾਊਟ ਦਿਸ ਰੁਚਿਕਾ, ਮੈਨੂੰ ਇਹਦਾ ਐਗਜ਼ੈਕਟ ਰੀਜ਼ਨ ਤੇ ਨਹੀਂ ਪਤਾ ਹੋਏਗਾ, ਬਟ ਇਹ ਚੀਜ਼ ਜ਼ਰੂਰ ਹੈਗੀ ਹੈ ਕਿ ਕਿਉਂਕਿ ਇਹ ਵਿਚਾਰ ਜਿਹੜਾ ਹੈਗਾ, ਵੈਸੇ ਇਹ ਵਿਚਾਰ ਜਿਹੜਾ ਹੈਗਾ ਇਹ ਗੁਰੂ ਨਾਨਕ ਜੀ ਦੇ ਵਿਚਾਰ ਦੇ ਨਾਲ ਬਹੁਤ ਮਿਲਦਾ ਜੁਲਦਾ ਹੈਗਾ
ਜੀ, ਬਿਲਕੁਲ.
ਸੋ ਇਟ ਇਜ਼ ਈਵਨ ਮੋਰ ਸਰਪ੍ਰਾਈਜ਼ਿੰਗ ਕਿ ਕਿਉਂ ਇਹਦੇ ਅੰਡਰਸਟੈਂਡਿੰਗ ਨਹੀਂ ਹੈਗੀ ਹੈ. ਹਾਂਜੀ, ਇਹ ਕੋਈ ਰਿਲੀਜਨ ਨਹੀਂ ਹੈਗਾ, ਜਿਹੜਾ ਕੋਈ ਕਹਿੰਦਾ ਕਿ ਬੁੱਧ ਨੂੰ ਫੋਲੋ ਕਰਨਾ ਹੈ ਉਹਦਾ ਕੋਈ ਰਿਲੀਜਨ ਨਹੀਂ ਹੈਗਾ. ਇਟਸ ਨੋਟ ਕਿ ਕੋਈ ਕਨਵਰਜ਼ਨ ਹੋ ਗਈ ਜੀ, ਤੁਸੀਂ ਕੋਈ ਬੁੱਧਿਸਟ ਹੋ ਗਏ ਹੋ,
ਧਰਮ ਬਦਲ ਲਿਆ ਆਪਣਾ,
ਧਰਮ ਬਦਲ ਲਿਆ, ਉਹ ਕੋਈ ਨੀ ਹੈਗੀ ਇਹਦੇ ਨਾਲ ਕੀ. ਇਸ ਇੱਕ ਵੇ ਆਫ ਲਿਵਿੰਗ ਜਿਹਨੂੰ ਕਹਿੰਦੇ ਨੇ, ਇੱਕ ਸੋਚਣ ਦਾ ਤਰੀਕਾ.
ਜੀ, ਇਸੇ ਕਰਕੇ ਮੈਂ ਜ਼ਿਕਰ ਕੀਤਾ ਕਿ ਤੁਸੀਂ ਬਹੁਤ ਵਿਚਾਰਧਾਰਾ ਦੇ ਹਾਮਿਲ ਹੋ, ਮੈਂ ਬੁੱਧ ਧਰਮ ਨਹੀਂ ਕਿਹਾ. ਗੀਤਾਂਜਲੀ, ਤੁਸੀਂ ਬੜੀ ਅੱਛੀ ਗੱਲ ਕਹੀ ਕਿ ਇਹ ਗੁਰੂ ਨਾਨਕ ਸਾਹਿਬ ਦੀ ਵੀ ਜੋ ਸਿੱਖਿਆ ਹੈ ਉਸ ਨਾਲ ਮੇਲ ਖਾਂਦਾ. ਮੈਨੂੰ ਅਚਾਨਕ ਮੇਰੇ ਜ਼ਹਿਨ 'ਚ ਆਉਂਦਾ ਕਿ ਗੁਰਬਾਣੀ ਦੇ ਵਿੱਚ ਤਾਂ ਇੱਕ ਬਹੁਤ ਮਸ਼ਹੂਰ ਅਸੀਂ ਪੜ੍ਹਦੇ ਹਾਂ ਸਾਰੇ, ਮਨ ਜੀਤੇ ਜਗ ਜੀਤ, ਕਿ ਅਸੀਂ ਆਪਣੇ ਮਨ ਨੂੰ ਜਿੱਤਾਂਗੇ ਅਤੇ ਅਸੀਂ ਜਗ ਜੀਤ ਯਾਨੀ ਦੁਨੀਆਂ ਨੂੰ ਜਿੱਤ ਸਕਦੇ ਹਾਂ ਫਿਰ. ਸੋ ਹਾਜ਼ਰੀਨ, ਤੁਸੀਂ ਹੁਣੇ ਮੁਲਾਕਾਤ ਕੀਤੀ ਹਿੰਦੁਸਤਾਨ ਦੇ ਮਸ਼ਹੂਰ ਹਿਊਮਨ ਰਿਸੋਰਸਿਸ ਐਕਸਪਰਟ ਗੀਤਾਂਜਲੀ ਪੰਡਿਤ ਨਾਲ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਅਤੇ ਬਹੁਤ ਵਿਚਾਰਧਾਰਾ ਦਾ ਨਿਚੋੜ ਆਪਣੀ ਮਸ਼ਹੂਰ ਕਿਤਾਬ ਬੁੱਧਾ ਐਟ ਵਰਕ ਵਿੱਚ ਬਿਆਨ ਕੀਤਾ ਹੈ. ਇਹਨਾਂ ਦੀ ਇਹ ਕਿਤਾਬ ਭਾਰਤ ਵਿੱਚ ਮਸ਼ਹੂਰੀਆਂ ਦੇ ਸ਼ਿਖਰ ਛੂਹਣ ਤੋਂ ਬਾਅਦ ਇਸ ਮਹੀਨੇ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ. ਗੀਤਾਂਜਲੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ.
ਥੈਂਕ ਯੂ ਜੀ, ਥੈਂਕ ਯੂ ਸੋ ਮਚ. ਤੁਸੀਂ ਮੈਨੂੰ ਸੱਦਿਆ, ਤੁਸੀਂ ਮੇਰੇ ਨਾਲ ਗੱਲ ਕੀਤੀ. ਨਿਊ ਹਾਲੈਂਡ ਦੀ ਪਬਲੀਕੇਸ਼ਨ ਹੋਏਗੀ ਇਹ ਬੁੱਧਾ ਐਟ ਵਰਕ ਇਨ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ.
SBS ਰੇਡੀਓ. SBS.com.au